ہوں ہم مہینے پاس شن بچن چل رہے ہیں تو آپ سہج کی چیز لوگ فرما لگے ہیں مہینے پاس کیا جو بھی تین مہارا صاحب جی آپ کاشی پہنچے ہیں اسے پہنچن تو وہ باپ کا نام ہے پنڈت ہزور سچی پاتشاہ مہاراج صاحب جی کے چرنوں کے پجا سی لیکن آج سچی پاتشاہ مہاراج صاحب جی آپ کاشی جس سے گردوارا صاحب ہے گرو کا باغ ہے جس سے دسم پاتشاہ ہزور بھی گئے ہیں اسے آپ سبائمان ہو رہے ہیں سنتا آ کے آپ جی نے درشن کر کر کے نہال ہوں گے تو پڑھا پتا سی کہ کلجم کے اکال پورک نے گرو نانک نام کہا کہ سردر پوتر شبھ نام کی جو گوپال دس کے پنڈت مہاراج سر سچے پاتشاہ کے چرنوں میں آیا نال ہو کے اس کے بڑے ودوان پنڈت ہور بھی بہت نال سن آ کے ہزور کے چرنوں میں اس نے بےنتی کی سچے پاتشاہ مہاراج میں تھوڑے نال چرچا کرنا آیا ہوں سچے پاتشاہ کہنے لگے آؤ بھائی جی آیا بیٹھو تو جب آ کے بیٹھے کہنے لگے جی چرچا کرو سارے نال تو اسی سمے تھوڑے سما ہلے ہوا سی کہ کتا مریا سی وہ بھی نیڑے پیا سی ہزور سچے پاتشاہ کہنے لگے اس کتے اٹھ بھائی تیرے جات بھائی آئے نے انہوں نے چرچا کر یہ بچن کہنے تو کتا مریا جی اسی جیوڑا ہو گیا تو یہ گوپال دس کہنے لگا مہاراج تو یفاق بستے ہو یہ بچن تھی کیون کیا کہ تیرے جات بھائی آئے یہ کتا ہوا سی برہمن ہوئے کہنے لگے بھائی آپ دسے گا دس بھائی تو کون ہے وہ کہنے لگا میں بشن دت ہاں بشن دت گوپال دت میں تیرا دادا ہاں تو کہنے لگے تو کتے بھی جنگے کیون پیا کہنے لگے آپ سچے پاس یتن دس دینے تو ہزور کہنے لگے گوپال دت یہ تیرا دادا ہے یہ بڑا ودوان سی بہت پنڈت سی چرچا بڑی کریا کرتا جھگڑا کرتا جہاں بھی کوئی آ جاتا اس کے نال تو ایک بجنانندی مہاپرش سن بہت سمت بجن جہاں کا من نیل سی رفیے سن جی نام دے وہ اتنے آئے یہ کہنے لگا میرے گھر چرچا کرو وہ کہنے لگے ابھی بھائی پڑھے لکھے نہیں ودوان نہیں ابھی کیول سمت بجن کرنے والے ہیں ابھی چرچا نہیں کر جا رہے تو یہ پہلے پھر تھی پگوا نماز کیوں پایا پھر مہاتما کیوں کہ کاروبار کیوں چڈیا سب کیوں کہ اتنے لائن کی آئے ہو یہ سوچ کے پرے جا بیٹھے بگڑے گیا پھر وہ سر نکلنے میں مہاتما اور اس کو اگے چلے گئے جب نہ ہی چڑا چڈیا تو کہتے کتے طرح ٹاؤں ٹاؤں کری جانا مگر پیا ہے ساڈے تو کہتے وہ جا بچن ہو گیا سی وہ سدکا میں مر کے کتا بنیا تو ہوں اسے سدو نانک صاحب آپ آئے نے یہ بخش رحمتہ کرن گے انہوں نے چرن پی جاؤ جی انہوں نے چرن پکڑ لو گے تو جہان کر دیں گے ہزور سچے پاتشاہ مہاراج صاحب نے پاس میں نے بےنتی کی پھر گوپال دس نے سچے پاتشاہ یہ آپ بخش کرو رحمت کرو سانو یہ پوتر دیش بھی کوئی بخشو جس کر کے سارے من کوئی شانتی آئے سکھا آئے اس کی بھی کلیان کرو سچے پاتشاہ مہاراج صاحب جی نے کرپا کی تو اس کی بھی کلیان کی چار سلوک کو چار کر کے جڑا یہ بشن دت چڑھائی کی وہ جس سے کتا بنیا ہوا سی تو اس کی روح پھر سب سچے پاتشاہ چرن سے نمسکار کر کے تو وہ بیکنٹھ واسی ہوئی اس موقع سے سدو نانک سچے پاتشاہ کے تحت کسی کے سلوک آپ جی نے فرمایا تو غریب نواز سچے پاتشاہ تو آرمبھ کر رہے ہیں کوئی نہ وڈا منتر آپ مہامنتر فرما رہے ہیں وہ ایک ہے ادوائت روپ واحگرو اوکار سارا رب اس کا سچا نام ہے بھائی پرمیشور دار ساری نیشن پیدا کرنے والا پورکھ وہ پور ہے سارے سام سے وہ ڈر تو رہتا ہے اس کا وائر نہیں کسی کے نال اس کی مورت روپ جی اکال تو رہتا ہے وہ جنہ تو رہتا ہے جنہ میں وہ پہنتا وہ اپنے آپ کو پرکاشوان ہے گرو کی کرپا اس کی پراپتی ہوتی ہے سلوک پہلے پاتشاہ مہاراج صاحب جی فرما ہیں ہزار مکھ والا جہاں شیش ناگ ہے اس کی رچنا تو یہ نکلی ہوئی جہی رچنا ہے تو ایک پراکرت بھاشا ہے کہ وہ سہج کی
ਹਜ਼ੂਰ ਸੱਚੇ ਪਾਤਸ਼ਾਹ ਸਾਫ਼ ਫਰਮਾਉਂਦੇ ਹਨ, ਹਜ਼ੂਰ ਸੱਚੇ ਪਾਤਸ਼ਾਹ ਜੀ ਤੋਂ ਪਹਿਲੇ ਸਲੋਕ ਦੇ ਵਿੱਚ ਪਖੰਡ ਦਾ ਖੰਡਨ ਕਰਦੇ ਹਨ। ਦੇਖੋ ਪੰਡਤੋਂ ਤੁਸੀਂ ਪੜ੍ਹਦੇ ਜੀ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਸੰਧਿਆ ਵੀ ਚਾਰ ਤਿੰਨ ਪ੍ਰਕਾਰ ਦੇ ਜਿਹੜੇ ਉਹ ਵੀ ਕਰਦੇ ਹੋ। ਸੋ ਇੱਕ ਤਾਂ ਜਦੋਂ ਸੂਰਜ ਚੜ੍ਹਦਾ ਉਸ ਮੌਕੇ, ਇੱਕ ਦੁਪਹਿਰੇ ਤੇ ਇੱਕ ਸ਼ਾਮ ਨੂੰ, ਤੇ ਬਾਅਦ ਝਗੜੇ ਬੜੇ ਕਰਦੇ ਹੋ ਪੜ੍ਹ ਪੜ੍ਹ ਕੇ ਪੁਸਤਕਾਂ ਨੂੰ, ਫਿਰ ਚਰਚਾ ਬੜੀ ਕਰਦੇ ਹੋ, ਕੋਈ ਆਵੇ ਚਰਚਾ ਕਰੇ ਸਾਡੇ ਨਾਲ, ਸਭਾ ਜਿੱਤ ਲਵੇ ਸਾਡੇ ਨਾਲ, ਕਿਉਂ ਬਾਅਦ ਝਗੜਾ ਬੜਾ ਭਾਰੀ ਕਰਦੇ ਹੋ ਪੜ੍ਹ ਪੜ੍ਹ ਕੇ ਪੁਸਤਕਾਂ ਨੂੰ, ਉਹਦਾ ਸਿਧਾਂਤ ਗ੍ਰਹਿਣ ਕਰਕੇ ਆਨੰਦ ਨਹੀਂ ਲੈਂਦੇ। ਪੁਸਤਕਾਂ ਦਾ ਪੜ੍ਹਨਾ ਕੇਵਲ ਝਗੜੇ ਵਾਸਤੇ ਹੈ ਤੁਹਾਡਾ ਕਿ ਅਸੀਂ ਸਭਾ ਜਿੱਤ ਲਈਏ, ਇਹਦੇ ਵਾਸਤੇ ਕੇਵਲ ਤੁਸੀਂ ਪੜ੍ਹਦੇ ਹੋ ਪੁਸਤਕਾਂ ਨੂੰ। ਸੋ ਝਗੜਾ ਕਰਨ ਵਾਸਤੇ ਉਹ ਤੁਹਾਡਾ ਪੁਸਤਕਾਂ ਦਾ ਪੜ੍ਹਨਾ, ਉਹ ਤੁਹਾਡੀਆਂ ਜਿਹੜੀਆਂ ਸੰਧਿਆ ਦੇ ਤਿੰਨ ਕਾਲ ਦੀ ਕਰਨੀ, ਇਹ ਸਭ ਪਾਠ ਵਿਅਰਥ ਹੈ, ਉਸ ਦਾ ਕੋਈ ਲਾਭ ਨਹੀਂ ਹੈ। ਚਾਲਣਾ ਕਰੋ, ਫਿਰ ਤਿਲ ਦੀ ਪੂਜਾ ਕਰਦੇ ਹੋ ਤਿਲਾਂ ਦੀ। ਸੋ ਇਸੇ ਤਰ੍ਹਾਂ ਜਾਂ ਭਗਵਾਨ ਜਿਹਨੂੰ ਜਿਸ ਨੂੰ ਤੁਸੀਂ ਕਹਿੰਦੇ ਜੋ ਪੱਥਰ ਬਣਿਆ ਹੋਇਆ ਹੈ, ਸੋ ਉਸ ਦੀ ਪੂਜਾ ਕਰਦੇ ਹੋ, ਤੇ ਤਿਲਾਂ ਦੀਆਂ ਮੂਰਤੀਆਂ ਬਣਾਉਂਦੇ ਹੋ, ਕਦੇ ਗਣੇਸ਼ ਦੀ ਬਣਾ ਲਈ, ਕਦੇ ਹੋਰ ਕਿਸੇ ਦੀ ਬਣਾ ਲਈ, ਉਹਨਾਂ ਤਿਲਾਂ ਦੀ ਪੂਜਾ ਕਰਦੇ ਹੋ, ਪੱਥਰ ਦੀ ਪੂਜਾ ਕਰਦੇ ਹੋ, ਜੇ ਸਮਾਧੀ ਬਗਲਿਆਂ ਵਰਗੀ ਲਾਉਂਦੇ ਹੋ, ਬਗਲਿਆਂ ਵਰਗੀ ਜਿਵੇਂ ਬਗਲਾ ਸਮਾਧੀ ਲਾਉਂਦਾ ਹੈ ਨਾ, ਇਸ ਤਰੀਕੇ ਵਰਗੀ ਤੁਹਾਡੀ ਸਮਾਧੀ ਹੁੰਦੀ ਹੈ। ਚਾਹੁੰਦੇ ਰਹਿੰਦੇ ਜੀ ਕਦੋਂ ਮਾਇਆ ਆਵੇ, ਕਿਦੋਂ ਕੀਰਤਨ ਮਾਇਆ ਆਵੇ, ਜਦ ਤੇ ਕਿਹਨਾਂ ਚਾਹੁੰਦੇ ਰਹਿੰਦੇ ਹੋ ਡੱਡੀ ਮੱਛੀ ਨੂੰ ਬਗਲਿਆਂ। ਬਗਲ ਨਾਮ ਕਿਨਾਰੇ ਦਾ ਹੈ, ਬਗਲ ਕਿਨਾਰੇ ਅਲਹਿਦਾ ਹੋ ਕੇ ਕਿਨਾਰੇ ਜੇ ਕੋਨੇ ਵਿੱਚ ਬੈਠ ਕੇ ਬੜੀ ਸਮਾਧੀ ਲਾਉਂਦੇ ਹੋ, ਇਹਨੇ ਜੋ ਸਾਡੀ ਸੁੱਤ ਬੜੀ ਕੀਤੀ ਹੋਈ ਹੈ, ਜੇ ਤੁਹਾਡਾ ਇਸ਼ਟ ਦੇਵ ਸਾਹਮਣੇ ਆ ਤਾਂ ਫਿਰ ਅੱਖਾਂ ਮੀਟ ਕੇ ਸਮਾਧੀ ਲਾ ਕੇ ਆਰਾਧੇ ਕਿਨੂੰ ਹੋ। ਸੋ ਇਸ਼ਟ ਦੇਵ ਜਦੋਂ ਸਾਹਮਣੇ ਹੋਏ ਤਾਂ ਫਿਰ ਸਮਾਧੀ ਲਾਉਣ ਦੀ ਲੋੜ ਹੀ ਕੋਈ ਨਹੀਂ ਹੁੰਦੀ। ਇਸੇ ਤਰ੍ਹਾਂ ਜਦੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਵਿੱਚ ਆਏ ਹੋਈਏ, ਤੇ ਫਿਰ ਅੱਖਾਂ ਮੀਟ ਕੇ ਸਮਾਧੀ ਭਲਾ ਇਸ ਵਾਸਤੇ ਲਾਉਣੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਚਾਹੀਦੇ ਹਨ, ਇਹਨਾਂ ਨੇ ਤਰ੍ਹਾਂ ਸਭਰੇ ਕਰਨਾ ਚਾਹੀਦਾ। ਸੋ ਇਸ ਵਾਸਤੇ ਕਹਿੰਦੇ ਬਗਲਿਆਂ ਵਰਗੀ ਸਮਾਧੀ ਲਾਉਂਦੇ ਹੋ, ਜੇ ਪੱਥਰ ਦੀ ਪੂਜਾ ਕਰਦੇ ਹੋ, ਮੁੱਖ ਝੂਠ ਮਾਰਦੇ ਹੋ, ਗੱਪ ਮਾਰਦੇ ਹੋ ਵੱਡੀ ਭਾਰੀ, ਅਹੰ ਬ੍ਰਹਮ ਅਸਮੀ, ਸਾਡੇ ਵਿੱਚ ਰੱਬ ਵਿੱਚ ਕੋਈ ਫਰਕ ਹੀ ਨਹੀਂ, ਅਸੀਂ ਇੱਕ ਰੂਪ ਹੀ ਹੋਏ ਹੋਏ ਹਾਂ। ਸੋ ਮੁੱਖ ਝੂਠੀਆਂ ਗੱਲਾਂ ਕਰਦੇ ਨੇ, ਤੇ ਜੇ ਕੋਈ ਪੁੱਛਦਾ ਹੈ ਤਾਂ ਉਹਨੂੰ ਭੁੱਖੜ ਸਾਰੂ, ਸਾਰ ਨਾਮ ਹੈ ਸੋਨੇ ਦਾ, ਜਿਵੇਂ ਸੋਨੇ ਦੇ ਭੁੱਖੜ ਗਹਿਣੇ ਹੁੰਦੇ ਨੇ ਨਾ, ਚਮਕਾ ਕੇ ਸੋਨੇ ਵਰਗਾ ਵਿਖਾ ਦਿੰਦੇ। ਸੋ ਗੱਲ ਭਾਵੇਂ ਝੂਠੀ ਹੋਵੇ, ਪਾਜ ਹੋਵੇ, ਪਰ ਉਹਨੂੰ ਚੰਗੀ ਤਰ੍ਹਾਂ ਸਵਾਦ ਹੋਰ ਮਸਾਲਾ ਲਾ ਲਾ ਕੇ ਐਸੀ ਉਹਨੂੰ ਸੱਚੀ ਗੱਲ ਨੂੰ ਕਰਕੇ ਵਿਖਾਉਂਦੇ ਹੋ, ਜਿਵੇਂ ਅਸਲ ਸੋਨੇ ਦੇ ਗਹਿਣੇ ਹੋਣ, ਚਮਕਾ ਕੇ ਉਹ ਵਿਖਾ ਦਿੰਦੇ ਹੋ, ਹੁੰਦਾ ਸਾਰਾ ਉਹ ਪਾਜ ਹੈ। ਜਿਵੇਂ ਵਿੱਚੋਂ ਤਾਂ ਕੋਲ ਉਹ ਦੂਸਰੇ ਗਹਿਣੇ ਬਾਂਬੇ ਆਲਸ ਦੇ ਕੜੇ ਹੋਏ, ਉੱਪਰ ਕੇਵਲ ਸੋਨੇ ਦਾ ਪਾਣੀ ਫੇਰਿਆ ਹੋਵੇ, ਉਹ ਜਿਵੇਂ ਪਾਜ ਹੁੰਦਾ ਨਾ, ਇਹ ਜਿਹੀਆਂ ਤੁਹਾਡੀਆਂ ਗੱਲਾਂ ਅੰਦਰ ਤੁਹਾਡੇ ਝੂਠ ਹੈ, ਉੱਪਰੋਂ ਐਵੇਂ ਪੋਚਾ ਜਾਂ ਮਾਰ ਕੇ ਉਹਨਾਂ ਗੱਲਾਂ ਨੂੰ ਸੱਚੀਆਂ ਕਰਕੇ ਵਿਖਾ ਦਿੰਦੇ ਹੋ। ਸੋ ਇਹ ਯਾਦ ਕਰੋ ਆਪਣੀ ਸਥਿਤੀ ਵਿੱਚ। ਸੋ ਇਹ ਕਹਿਣ ਲੱਗਾ ਮੈਂ ਤੁਹਾਨੂੰ ਦੱਸਾਂ, ਕਹਿੰਦੇ ਦੱਸੋ ਕੋਈ ਗੱਲ, ਇੱਕ ਸ਼ਿਕਾਰੀ ਨੇ ਅਖੇ ਕਬੂਤਰ ਮਾਰਿਆ, ਉਹ ਥੱਲੇ ਡਿੱਗਿਆ ਸਾਰੀ, ਉਹ ਭੁੱਜ ਕੇ ਕਬਾਬ ਹੋ ਗਏ। ਇਹ ਕਹਿਣਗੇ ਝੂਠ ਹੈ, ਇਹ ਨਹੀਂ ਕਦੇ ਹੋ ਸਕਦਾ। ਦੂਜੇ ਸੀ ਕੋਲ ਉਸਦੀ ਤਾਈਦ ਮਜੀਦ ਕਰਨ ਵਾਲੇ ਝੂਠਿਆਂ ਦੇ ਨਾਲ ਹੋਰ ਝੂਠੇ, ਉਹ ਕਹਿਣ ਲੱਗੇ ਅਸੀਂ ਤੁਹਾਨੂੰ ਦੱਸਦੇ ਹਾਂ, ਉਸ ਕਬੂਤਰ ਨੇ ਰੋੜ ਖਾਧੇ ਹੋਏ ਸਨ, ਜਦੋਂ ਇੱਧਰੋਂ ਬਨੇਲਾ ਜਾ ਕੇ ਵੱਜਿਆ ਉਹ ਰੋੜਾਂ ਦੇ ਉੱਪਰ, ਤੇ ਰੋੜ ਜਦੋਂ ਘੱਟੇ ਉਹਨਾਂ ਦੇ ਵਿੱਚੋਂ ਅੱਗ ਪੈਦਾ ਹੋਈ, ਅੱਗ ਪੈਦਾ ਹੋਈ, ਇਹਨੇ ਜਦੋਂ ਕਬੂਤਰ ਥੱਲੇ ਡਿੱਗਾ, ਅੱਗੇ ਬੂਈ ਘਾਹ ਸੀ ਬੜਾ, ਇਹ ਸੂਖਮ ਜਿਹਾ ਜਿਹੜਾ ਹੁੰਦਾ ਹੈ, ਉਹਨੂੰ ਜਦੋਂ ਉਹ ਅੱਗ ਲੱਗੀ ਤਾਂ ਝੱਟ ਉਹਦੇ ਵਿੱਚ ਉਹ ਭੁੱਜ ਕੇ ਕਬਾਬ ਹੋ ਗਿਆ, ਰਿੱਝ ਗਿਆ। ਸੋ ਕਹਿੰਦੇ ਦੂਸਰੇ ਨੇ ਕਿਹਾ ਗੱਲ ਕੋਲੋਂ ਬਣਾ ਕੇ ਦੱਸੀ, ਕਹਿੰਦੇ ਹਾਂ ਹੈ ਉਹ ਠੀਕ ਹੈ ਠੀਕ ਹੈ, ਉਹ ਝੂਠੀ ਗੱਲ ਨੂੰ ਵੀ ਸੱਚੀ ਕਰਕੇ ਵਿਖਾ ਦੇਣਾ ਕੋਲੋਂ ਦੂਸਰਿਆਂ ਨੇ। ਸੋ ਹੋਰ ਐਵੇਂ ਗਲਤ ਮਸਾਲਾ ਲਾ ਕੇ ਇਸ ਤਰ੍ਹਾਂ ਕਹਿੰਦੇ, ਜਿਹੜੇ ਮੁੱਖੋਂ ਝੂਠੀਆਂ ਗੱਲਾਂ ਕਰਦੇ ਜੇ, ਤੇ ਨਿਕਟ ਵਰਤੀ ਹੋਰ ਜਿਹੜੇ ਠੱਗਰੇ ਤੁਹਾਡੇ ਨਾਲ ਦੇ, ਉਹ ਜਿਵੇਂ ਅਸਰ ਸਵੇਰੇ ਦਾ ਗਹਿਣਾ ਹੁੰਦਾ ਹੈ, ਤੇ ਉਸ ਗੱਲ ਨੂੰ ਸੱਚੀ ਬਣਾ ਬਣਾ ਕੇ ਵਿਖਾਉਣ ਦਾ ਯਤਨ ਕਰਦੇ ਹਨ। ਜਿਹੜਾ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਨਾ, ਉਹ ਤਿਉਹਾਰ ਉਹ ਤੁਹਾਡਾ ਹਾਲ ਜਿਹੜਾ ਵਿਚਾਰ ਰਿਹਾ ਹੈ, ਉਹ ਜਿਹੜਾ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਨਾ ਪਰਮੇਸ਼ਰ, ਉਹ ਸਭ ਤੁਹਾਡੇ ਇਸ ਹਾਲ ਦੀ ਵਿਚਾਰ ਕਰ ਰਿਹਾ ਕਿ ਤੁਹਾਡਾ ਹਾਲ ਕਿਹੋ ਜਿਹਾ, ਕਰਦੇ ਕੀ ਜੇ ਝੂਠੀਆਂ ਗੱਲਾਂ, ਫਿਰ ਉਹਨਾਂ ਨੂੰ ਸੱਚੀਆਂ ਕਰ ਕਰਕੇ ਵਿਖਾਉਣ ਦਾ ਯਤਨ ਕਰਦੇ ਜੇ। ਉਹ ਤਿੰਨਾਂ ਲੋਕਾਂ ਨੂੰ ਪਾਲਣ ਵਾਲਾ ਪਰਮੇਸ਼ਰ ਇਹ ਤੁਹਾਡੀ ਇਹਨਾਂ ਹਾਲਾਂ ਦੀ ਸਾਰੇ ਦੀ ਉਹ ਵਿਚਾਰ ਕਰਦਾ ਹੈ ਚੰਗੀ ਤਰ੍ਹਾਂ। ਬਸ ਤਿੰਨ ਪਾਰਾਂ ਨੇ ਜਿਸ ਦੀਆਂ ਉਹ ਅੱਠ ਅੱਠ ਅੱਖਰਾਂ ਦੀਆਂ, 24 ਅੱਖਰਾਂ ਵਾਲੀ ਇਹ ਜਿਹੜੀ ਗਾਇਤਰੀ ਹੈ, ਸੋ ਇਸ ਪ੍ਰਕਾਰ ਉਸ ਨੂੰ ਤੁਸੀਂ ਪੜ੍ਹਦੇ ਹੋ, ਗਾਇਤਰੀ ਦਾ ਪਾਠ ਮੂੰਹ ਕਰਦੇ ਹੋ ਤੇ ਬੋਲਦੇ ਹੋ ਝੂਠ, ਤੁਹਾਡੇ ਹਾਲ ਨੂੰ ਵਿਚਾਰਦਾ ਹੈ ਪਰਮੇਸ਼ਰ। ਲੋਕਾਂ ਨੂੰ ਤੁਸੀਂ ਵਿਖਾਉਂਦੇ ਹੋ ਕਿ ਅਸੀਂ ਭਜਨ ਕਰਦੇ ਹਾਂ, ਅੰਦਰੋਂ ਤੁਹਾਡੀ ਹਾਲਤ ਕਿਹੋ ਜਿਹੀ ਹੈ, ਪਰਮੇਸ਼ਰ ਤੁਹਾਡੀ ਸਾਰੀ ਹਾਲਤ ਨੂੰ ਵਿਚਾਰਦਾ ਹੈ। ਸੋ ਤਿੰਨਾਂ ਗੁਣਾਂ ਦੇ ਵਿੱਚ ਹਰ ਮੌਕੇ ਤੇ ਤੁਸੀਂ ਲੱਗੇ ਰਹਿੰਦੇ ਹੋ, ਇਹੀ ਪਾਠ ਪੰਕਤੀ, ਕਦੇ ਰਜੋ ਗੁਣ ਕਦੇ ਤਮੋ ਗੁਣ ਕਦੇ ਸਤੋ ਗੁਣ, ਜਾਗਰਤ ਸੁਪਨ ਸੁਖੋ ਉਸਦੇ ਵਿੱਚ ਭਟਕਦੇ ਹੋ। ਸੋ ਤੁਹਾਡੇ ਹਾਲਾਂ ਨੂੰ ਪਰਮੇਸ਼ਰ ਵਿਚਾਰਦਾ ਹੈ। ਗੱਲ ਦੇ ਵਿੱਚ ਕਿਆ ਸੋਹਣੀ ਮਾਲਾ ਪਾਈ ਹੋਈ ਹੈ ਲੋਕਾਂ ਨੂੰ ਠੱਗਣ ਵਾਸਤੇ ਕਿ ਵੱਡੇ ਭਜਨੀਕ ਹੈ, ਮੱਥੇ ਦੇ ਵਿੱਚ ਲਿਲਾਟ, ਮੱਥੇ ਦੇ ਵਿੱਚ ਸੋਹਣਾ ਤਿਲਕ ਕੱਢਿਆ ਹੋਇਆ ਹੈ, ਤੇ ਦੋ ਧੋਤੀਆਂ ਰੱਖਦੇ ਜੀ, ਇੱਕ ਜਿੱਲੀ ਲਾ ਕੇ ਸੁੱਕੀ ਪੈਰ ਲੈਂਦੇ ਹੋ, ਇਹ ਕਪਾਟ ਵਸਤਰ ਕਪਾਟਨ, ਤੇ ਇਸੇ ਤਰ੍ਹਾਂ ਤੁਸੀਂ ਆਪਣੇ ਮੱਥੇ ਤੇ ਥੋੜਾ ਸਿਰ ਦੇ ਉੱਪਰ ਅੱਠ ਤਹਾਂ ਲਾ ਕੇ ਕੱਪੜੇ ਦੀਆਂ ਵਸਤਰ ਦੀਆਂ ਉਹਨੂੰ ਚੰਗੀ ਤਰ੍ਹਾਂ ਪਾਣੀ ਚ ਭਿਉ ਕੇ ਰੱਖ ਲੈਂਦੇ ਹੋ ਸਿਰ ਦੇ ਉੱਪਰ ਕਿ ਗਰਮਾਇਸ਼ ਨਾ ਵਧੇ, ਇਉਂ ਵੀ ਕਰਦੇ ਹੋ ਮੱਥੇ ਵਿੱਚ ਵੀ ਇਸ ਤਰ੍ਹਾਂ ਕਪਾਟ ਜਿਹੜਾ ਵਸਤਰ ਹੈ ਉਹਨੂੰ ਮੱਥੇ ਵਿੱਚ ਵੀ ਇਸੇ ਤਰ੍ਹਾਂ ਲਾਉਂਦੇ ਹੋ ਤੇ ਸਿਰ ਦੇ ਉੱਪਰ ਵੀ ਰੱਖਦੇ ਹੋ ਗਰਮਾਇਸ਼ ਦੂਰ ਕਰਨ ਵਾਸਤੇ। ਜੋ ਪਰਮੇਸ਼ੁਰ ਹੈ ਨਾ, ਬ੍ਰਹਮ ਦੀ ਪ੍ਰਾਪਤੀ ਵਾਲੇ ਕਰਮਾਂ ਨੂੰ ਜੋ ਜਾਣਦਾ ਹੈ, ਜੇ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਜਿਹੜੇ ਕਰਮ ਨੇ ਨਾ, ਉਹ ਹੈ ਭਾਵ ਭਗਤੀ, ਉਹ ਹੈ ਸਿਮਰ ਭਜਨ, ਉਹ ਹੈ ਨਿਸ਼ਕਤ ਸੁਣਾ, ਨਿਰਸ਼ਲ ਸੁਣਾ, ਸਾਰਿਆਂ ਦੇ ਚਰਨਾਂ ਧੂੜ ਬਣਨਾ। ਜਿਹੜਾ ਬ੍ਰਹਮ ਪਰਮੇਸ਼ੁਰ ਜੋ ਜਾਣ ਬ੍ਰਹਮ ਕਰਮ, ਜਿਹੜਾ ਬ੍ਰਹਮ ਪਰਮੇਸ਼ੁਰ ਹੈ ਉਹ ਤੁਹਾਡੇ ਕਰਮਾਂ ਨੂੰ ਜਿਹੜਾ ਸਾਰਿਆਂ ਦੇ ਇਹਨਾਂ ਨੂੰ ਜਾਣਦਾ ਹੈ, ਉਹ ਐਨ ਚੰਗੀ ਤਰ੍ਹਾਂ ਨਿਸ਼ਚੇ ਕਰਵਾ ਦਿੰਦਾ ਕਿ ਇਹ ਸਭ ਤੁਹਾਡੇ ਕੰਮ ਫੋਕਸ ਨੇ, ਖਾਲੀ ਨੇ, ਵਿਅਰਥ ਨੇ। ਇਹਨਾਂ ਵਿੱਚੋਂ ਮੁਕਤੀ ਰੂਪੀ ਆਧਾਰ ਨਹੀਂ ਪ੍ਰਾਪਤ ਹੋਣਾ। ਜਿੰਨੇ ਇਹ ਤੁਸੀਂ ਵਿਖਾੜੇ ਮਾਤਰ ਤੇ ਪਖੰਡ ਦੇ ਕਰਮ ਕਰਦੇ ਜੇ, ਇਹ ਸਭ ਫੋਕਸ ਖਾਲੀ ਹਨ। ਜਿਹਨਾਂ ਨੂੰ ਜਿਹੜੇ ਜਾਣਦੇ ਨੇ ਬ੍ਰਹਮ ਦੀ ਪ੍ਰਾਪਤੀ ਬਾਰੇ ਕਿਹੋ ਜਿਹੇ ਕਰਮ ਹਨ, ਭਾਵ ਭਗਤੀ ਆਦਿ, ਉਹ ਜਿਹੜੇ ਬ੍ਰਹਮ ਗਿਆਨੀ ਨੇ ਉਹ ਵੀ ਨਿਸ਼ਚੇ ਕਰਦੇ ਨੇ ਕਿ ਸਭ ਤੁਹਾਡੇ ਇਹ ਜਿੰਨੇ ਕਰਮ ਤੁਸੀਂ ਕਰਦੇ ਜੇ ਵਿਖਾੜੇ ਮਾਤਰ ਸਭ ਫੋਕੇ ਹਨ, ਨਿਸ਼ਫਲ ਹਨ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਿਸ਼ਚੇ ਕਰਕੇ ਭਾਈ ਵਾਹਿਗੁਰੂ ਨੂੰ ਧਿਆਉਣਾ ਖੜੇ, ਜਿਹੜਾ ਗੁਰੂ ਦਾ ਸਿੱਖ ਉਹਨੂੰ ਪ੍ਰਾਪਤੀ ਹੋਵੇਗੀ। ਨਿਸ਼ਚਾ ਕਰਕੇ ਜਿਹੜਾ ਧਿਆਵੇ, ਦਿਲ ਦੀ ਭਾਵਨਾ ਨਾਲ, ਭਰੋਸੇ ਦੇ ਨਾਲ ਜਿਹੜਾ ਯਾਦ ਕਰੇ, ਉਹਨੂੰ ਪ੍ਰਾਪਤੀ ਹੋ ਸਕਦੀ ਹੈ। ਜਦੋਂ ਤੱਕ ਸਤਿਗੁਰੂ ਜੀ ਨੂੰ ਪ੍ਰਾਪਤ ਨਹੀਂ ਕੀਤਾ, ਤਦੋਂ ਤੱਕ ਬਾਟ ਰਸਤਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਟ ਭਾਜੀ ਪਾਏ, ਤਦੋਂ ਤੱਕ ਭਗਤੀ ਸਾਹਿਬ ਗਿਆਨ ਦਾ ਬਾਟ ਜਿਹੜਾ ਰਸਤਾ ਉਹਨੂੰ ਕੋਈ ਪਾ ਨਹੀਂ ਸਕਦਾ। ਸਤਿਗੁਰੂ ਕਿਰਪਾ ਕਰਨ ਵਾਲੇ ਨੇ ਭੁੱਲੇ ਮਾਰਗ ਜੀ ਨੇ ਬਤਾਇਆ, ਭੁੱਲਿਆਂ ਨੂੰ ਜਿਹਨਾਂ ਨੇ ਰਾਹ ਦੱਸਣਾ ਕੀਤਾ, ਐਸਾ ਗੁਰ ਵੱਢ ਭਾਜੀ ਪਾਇਆ, ਉਹ ਸਤਿਗੁਰੂ ਜੀ ਹਨ ਰਾਹ ਦੱਸਣ ਵਾਲੇ। ਆਪ ਸਾਨੂੰ ਆਇਓ ਨੇ ਇੱਕ ਨਾਮ ਕਹੋਗੋ, ਅਨੂਤ ਨਾ ਹੀ ਨਾ ਹੀ ਬਸ ਭਰਮ ਭੁੱਲੋ ਭੁੱਲੋ। ਸਤਿਗੁਰ ਸੱਚੇ ਪਾਤਸ਼ਾਹ ਤੋਂ ਬਿਨਾਂ ਬਾਤ ਰਸਤਾ ਪਰਮੇਸ਼ਰ ਦੀ ਪ੍ਰਾਪਤੀ ਦਾ ਨਹੀਂ ਪਾ ਸਕੋਗੇ। ਇਸ ਦੇ ਵਿੱਚ ਪਖੰਡ ਦਾ ਖੰਡਨ ਕੀਤਾ ਹੈ ਪਹਿਲੀ ਪੌੜੀ ਵਿੱਚ, ਹੁਣ ਦੱਸਦੇ ਨੇ ਕਿ ਤਸ ਤਿੰਨਾਂ ਪੁਰਸ਼ਾਂ ਦਾ ਨਿਰਫਲ ਨਿਰਫਲ ਹੈ ਜਨਮਾ ਜਨਮ, ਜਿਹੜਾ ਅਰਥ ਹੈ ਜਿਹੜਾ ਜਨਮ ਹੈ ਸੋ ਇਹ ਨਿਰਫਲ ਹੀ ਜਾ ਰਿਹਾ ਹੈ, ਉਹਨਾਂ ਲੋਕਾਂ ਦਾ ਵਿਅਰਥ ਹੀ ਜਾ ਰਿਹਾ ਹੈ। ਜਨਮਸ ਜਿਹੜਾ ਜਨਮ ਹੈ ਨਿਰਫਲ ਤਸ ਤਸ ਤਿੰਨਾਂ ਪੁਰਸ਼ਾਂ ਦਾ ਇਹ ਜਨਮ ਨਿਰਫਲ ਹੈ, ਉਹਨੂੰ ਫਲ ਨਹੀਂ ਕੋਈ ਲੱਗਣਾ, ਵਿਅਰਥ ਹੀ ਜਾ ਰਿਹਾ ਤਿੰਨਾਂ ਪੁਰਸ਼ਾਂ ਦਾ ਮਨੁੱਖਾ ਜਨਮ। ਯਾਵਤ ਜਦੋਂ ਤੱਕ ਵਾਹਿਗੁਰੂ ਨੂੰ ਨਹੀਂ ਜਾਣਨੇ ਤੇ ਤਦੋਂ ਤੱਕ ਇਹ ਸਾਰਾ ਜਨਮ ਵਿਅਰਥ ਜਾ ਰਿਹਾ ਹੈ, ਇਸ ਦਾ ਕੋਈ ਲਾਭ ਨਹੀਂ, ਫਜ਼ੂਲ ਹੀ ਸਾਰਾ ਜਾ ਰਿਹਾ ਹੈ, ਨਿਰਫਲ ਜਾ ਰਿਹਾ ਹੈ। ਜਦੋਂ ਤੱਕ ਬ੍ਰਹਮ ਵਿਆਪ ਗੁਰੂ ਪਰਮੇਸ਼ਰ ਵਾਹਿਗੁਰੂ ਨਹੀਂ ਮਿਲਦੇ ਨਹੀਂ ਜਾਣਦੇ, ਸਾਗਰ ਹੈ ਜਿਹੜਾ ਸਾਗਰ ਸੰਸਾਰ ਹੈ ਜਿਹੜਾ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ, ਇਹ ਕੋਈ ਕੋਈ ਭਾਈ ਤਰਦਾ ਹੈ ਉਹ ਵੀ ਗੁਰੂ ਦੀ ਕਿਰਪਾ ਨਾਲ। ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਸੋ ਕੋਈ ਕੋਈ ਗੁਰੂ ਦੀ ਕਿਰਪਾ ਨਾਲ ਤਰ ਸਕਦਾ, ਜਿਹਨਾਂ ਨੂੰ ਸਤਨਾ ਦੇ ਪਾਸੋਂ ਨਾਮ ਦਾ ਜਹਾਜ਼ ਪ੍ਰਾਪਤ ਹੁੰਦਾ। ਜਦੋਂ ਤੱਕ ਨਾਮ ਰੂਪੀ ਜਹਾਜ਼ ਸਤਨਾ ਦੇ ਪਾਸੋਂ ਪ੍ਰਾਪਤ ਨਹੀਂ ਹੁੰਦਾ, ਤਦੋਂ ਤੱਕ ਕੋਈ ਨਹੀਂ ਤਰ ਸਕਦਾ। ਕੋਈ ਕੋਈ ਗੁਰੂ ਦੀ ਕਿਰਪਾ ਵਾਲੇ ਸੰਸਾਰ ਰੂਪੀ ਸਮੁੰਦਰ ਤੋਂ ਤਰ ਕੇ ਮੁਕਤੀ ਰੂਪੀ ਕਿਨਾਰੇ ਤੇ ਲੱਗਦਾ ਹੈ, ਨਾਮ ਦੇ ਜਹਾਜ਼ ਤੇ ਚੜ ਕੇ ਜਿੰਨੇ ਸਾਰੇ ਕਾਰਨ ਨੇ ਸੋ ਉਹਨਾਂ ਸਾਰੇ ਕਾਰਜਾਂ ਨੂੰ ਕਰਨ ਨੂੰ ਵਾਹਿਗੁਰੂ ਸਮਰੱਥ ਹੈ। ਜਿੰਨੇ ਸਾਰੇ ਕਰਨ ਹਨ, ਜਿੰਨੇ ਸਾਰੇ ਕਾਰਨ ਹਨ, ਸਾਰੇ ਕਾਰਜਾਂ ਨੂੰ ਕਰਨ ਨੂੰ ਉਹ ਵਾਹਿਗੁਰੂ ਪਰਮੇਸ਼ਰ ਸਮਰੱਥ ਹੈ, ਸਰਵ ਸ਼ਕਤੀਮਾਨ ਹੈ। ਹਜੂ ਸੱਚੇ ਪਾਤਸ਼ਾਹ ਕਹਿੰਦੇ ਵਿਚਾਰ ਕੇ ਵੇਖਣਾ ਕਰੋ। ਹਜੂ ਕਹਿੰਦੇ ਕਿ ਇਹ ਵਿਚਾਰ ਜਿਹੜੀ ਹੈ ਇਹ ਤੁਹਾਡੇ ਸਾਰੇ ਅਸੀਂ ਦੱਸਦੇ ਹਾਂ। ਕਰਨ ਜਿਹੜੇ ਮੰਨੇ ਹਨ ਤਿੰਨੇ ਹੋਰ ਪੰਜ ਸੱਤ ਆਦਿਕ, ਕਈਆਂ ਨੇ ਅਰਿਆਨ ਮੰਨਿਆ, ਕਈਆਂ ਨੇ ਕਰਮਾਂ ਨੂੰ ਮੰਨਿਆ। ਸੋ ਇਸੇ ਤਰ੍ਹਾਂ ਇਹ ਜਿੰਨੇ ਕਰਨ ਹਨ ਇਹਨਾਂ ਦਾ ਕਾਰਨ ਰੂਪ ਹੈ ਪਰਮੇਸ਼ਰ ਆਪ, ਉਹ ਸਰਬ ਕਲਾ ਸਮਰੱਥ ਹੈ। ਉਸ ਦੀ ਵੀ ਚਾਰ ਭਾਈ ਤੁਹਾਡੇ ਤਾਈਂ ਦੱਸਦੇ ਹਾਂ। ਜਿੰਨੇ ਕਾਰਨ ਨੇ ਨਾ ਕਿਸੇ ਕਾਰਜ ਨੂੰ ਸੁਧਾਰਨ ਵਾਸਤੇ, ਉਹ ਸਭ ਕਰਦੇ ਅਕਾਲ ਪੁਰਖ ਦੇ ਵੱਸ ਹਨ, ਉਸ ਦੇ ਅਧੀਨ ਹਨ। ਜਿੰਨੇ ਵੀ ਕਾਰਨ ਹਨ, ਜਿੰਨੀਆਂ ਵੀ ਵਜ੍ਹਾ ਹਨ, ਜਿੰਨੇ ਵੀ ਸਬੱਬ ਹਨ, ਜਿੰਨੇ ਵੀ ਢੰਗ ਹਨ, ਜਿੰਨੇ ਵੀ ਤਰੀਕੇ ਹਨ, ਸਾਰੇ ਦੇ ਕਾਰਨ ਵਾਹਿਗੁਰੂ ਕਰਦੇ ਅਕਾਲ ਪੁਰਖ ਦੇ ਅਧੀਨ ਹਨ। ਜਿਸ ਵਾਹਿਗੁਰੂ ਨੇ ਆਪਣੀ ਕਾਲ ਸ਼ਕਤੀ ਸਾਰਿਆਂ ਦੀ ਧਾਰ ਪਾ ਕੇ ਰੱਖੀ, ਜਿਸ ਨੇ ਆਪਣੀ ਚੇਤਨ ਸੱਤਾ ਆਪਣੀ ਸ਼ਕਤੀ ਸਾਰਿਆਂ ਜੀਵਨ ਵਿੱਚ ਪਾ ਕੇ ਰੱਖੀ ਹੈ, ਸਾਰੇ ਕਾਰਨ ਹੀ ਉਸ ਵਾਹਿਗੁਰੂ ਦੇ ਵੱਸ ਹਨ। ਜਿਹੋ ਜਿਹਾ ਕਾਰਨ ਉਹੋ ਜਿਹਾ ਕਾਰਜ ਅੱਗੇ ਹੋਣਾ ਹੀ ਹੈ। ਇਸ ਵਾਸਤੇ ਸਾਰੇ ਕਾਰਜ, ਸਾਰੇ ਕਾਰਨ ਉਸ ਵਾਹਿਗੁਰੂ ਦੇ ਅਧੀਨ ਹਨ, ਜਿਹਨੇ ਆਪਣੀ ਸ਼ਕਤੀ ਸਾਰੇ ਸੰਸਾਰ ਵਿੱਚ ਪਾ ਕੇ ਰੱਖੀ ਹੈ। ਸੋ ਉਸ ਨੂੰ ਸਾਨੂੰ ਚੇਤੇ ਕਰਨਾ ਚਾਹੀਦਾ ਹੈ। ਜੇ ਉਸ ਨੂੰ ਨਾ ਜਾਣਿਆ ਤਾਂ ਇਹ ਸਾਡਾ ਮਨੁੱਖਾ ਜਨਮ ਵਿਅਰਥ ਹੈ, ਨਿਰਫਲ ਹੈ, ਇਸ ਦਾ ਕੋਈ ਲਾਭ ਨਹੀਂ ਹੈ। ਕਹਿੰਦੇ ਜੀ ਵੱਖਰਾ ਵੱਖਰਾ ਸਾਰਿਆਂ ਦਾ ਜਿਹੜਾ ਧਰਮ ਹੈ ਤੇ ਉਪਦੇਸ਼ ਹੈ ਉਹ ਦੱਸੋ, ਤੇ ਫਿਰ ਸਾਰਿਆਂ ਦਾ ਸਾਂਝਾ ਧਰਮ ਵੀ ਆਪ ਕਿਰਪਾ ਕਰਕੇ ਦੱਸੋ। ਸ਼ਬਦ ਦਾ ਅਰਥ ਇੱਥੇ ਧਰਮ ਆਵੇਗਾ ਔਰ ਉਪਦੇਸ਼ ਅਰਥ ਆਵੇਗਾ ਯੋਗ ਸ਼ਬਦ। ਯੋਗੀਆਂ ਦਾ ਇਹ ਧਰਮ ਹੈ ਕਿ ਗਿਆਨ ਸ਼ਬਦ ਉਹ ਗਿਆਨ ਦੀ ਪ੍ਰਾਪਤੀ ਕਰਨ। ਯੋਗੀਆਂ ਦਾ ਇਹ ਧਰਮ ਹੈ, ਜਿਹਨੇ ਯੋਗੀ ਬਣਨਾ ਹੈ ਕੰਨ ਪਾਟਾ ਯੋਗੀ, ਉਹਦਾ ਅਸਲ ਧਰਮ ਇਹ ਹੈ ਕਿ ਉਹ ਗਿਆਨ ਦੀ ਪ੍ਰਾਪਤੀ ਕਰੇ। ਜੇ ਗਿਆਨ ਪ੍ਰਾਪਤ ਨਹੀਂ ਹੋਇਆ ਤੇ ਫਿਰ ਕਾਹਦਾ ਯੋਗੀ? ਐਵੇਂ ਕੰਨ ਪਾੜ ਕੇ ਗੁਆਏ, ਐਵੇਂ ਗੱਲ ਛਬੜੀ ਪਾਈ ਫਿਰਦਾ, ਝੋਲੀ ਆਦਿ ਪੜ ਕੇ ਬਾਹਰ ਮੰਗਦਾ ਫਿਰਦਾ ਹੈ, ਮਖਤੂ ਹੋਏ ਕਾ ਕੰਨ ਪੜਾਏ, ਐਵੇਂ ਮਨਖੱਟੂ ਹੋ ਗਿਆ, ਘਰ ਦਾ ਕੰਮ ਕਰ ਨਾ ਸਕਿਆ ਤੇ ਵਿਹਲੜ ਉੱਠ ਕੇ ਤੇ ਯੋਗੀ ਬਣ ਗਿਆ। ਫਿਰ ਜਿਨ੍ਹਾਂ ਨੂੰ ਮਿਲਦਾ ਸੀ ਉਹਨਾਂ ਦੇ ਘਰੇ ਜਾ ਕੇ ਮੰਗਣ ਲੱਗਾ। ਸੋ ਫਿਰ ਮਾਂ ਹੀ ਮਾਂ ਪ੍ਰੈਲ ਉਹ ਭਾਵ ਹੈ, ਮਾਂ ਕਹਿ ਕੇ ਮੰਗਦਾ ਸੀ, ਇਸਤਰੀ ਜਾਣ ਕੇ ਲਾਲਚੀ ਹੋ ਗਿਆ, ਉਹਨਾਂ ਤੇ ਵਿਕਾਰੀ ਹੋ ਗਿਆ। ਇਸ ਵਾਸਤੇ ਉਹ ਕੋਈ ਯੋਗੀ ਨਹੀਂ, ਇਹ ਯੋਗੀ ਕੋਈ ਯੁਕਤ ਨਾ ਜਾਣੋ, ਉਹ ਕੋਈ ਯੋਗੀਆਂ ਵਾਲੀ ਯੁਕਤੀ ਨਹੀਂ ਉਹਦੇ ਪਾਸ। ਯੋਗੀ ਦਾ ਇਹ ਧਰਮ ਹੈ ਕਿ ਉਹ ਗਿਆਨ ਦੀ ਪ੍ਰਾਪਤੀ ਕਰੇ। ਸੋ ਜੇ ਆਪ ਨਾਲ ਗਿਆਨ ਨੂੰ ਪ੍ਰਾਪਤ ਕਰਕੇ ਨਾਲ ਗਿਆਨ ਸ਼ਬਦਨ ਤੇ ਗਿਆਨ ਦਾ ਉਪਦੇਸ਼ ਵੀ ਅੱਗੇ ਦੇਵੇ, ਆਪ ਵੀ ਗਿਆਨ ਗ੍ਰਹਿਣ ਕਰੇ, ਸੋ ਇਹ ਧਰਮ ਹੈ, ਫਰਜ਼ ਹੈ। ਸੋ ਯੋਗੀ ਦਾ ਅੱਗੇ ਵਾਸਤੇ ਹੋਰ ਦਿਨ ਵੀ ਗਿਆਨ ਦਾ ਹੀ ਉਪਦੇਸ਼ ਦੇਣਾ ਕਰੇ, ਸ਼ਬਦ ਉਪਦੇਸ਼ ਦੇਣਾ ਕਰੇ। ਜਿਹੜੇ ਬ੍ਰਾਹਮਣ ਨੇ ਉਹਨਾਂ ਦਾ ਤਾਂ ਸ਼ਬਦ ਧਰਮ ਹੈ ਵੇਦ ਨੂੰ ਪੜ੍ਹਨਾ ਤੇ ਅੱਗੇ ਵੇਦ ਨੂੰ ਪੜ੍ਹਾਉਣਾ, ਗਿਆਨ ਦੇ ਜਾਣੂ ਹੋਣਾ ਤੇ ਗਿਆਨ ਤੋਂ ਜਾਣੂ ਕਰਵਾਉਣਾ। ਜੇ ਉਹ ਆਪ ਵੇਦ ਪੜ੍ਹਦੇ ਹੀ ਨਹੀਂ ਤੇ ਦੂਸਰਿਆਂ ਨੂੰ ਪੜ੍ਹਾਉਂਦੇ ਨਹੀਂ ਤਾਂ ਉਹ ਆਪਣਾ ਧਰਮ ਪੂਰਾ ਨਹੀਂ ਨਿਭਾ। ਸੋ ਇਸ ਵਾਸਤੇ ਚਾਹੀਦਾ ਜਿਹੜਾ ਬ੍ਰਾਹਮਣ ਹੈ ਸੋ ਉਹ ਵੇਦ ਨੂੰ ਪੜ੍ਹਨਾ ਕਰੇ, ਅੱਗੇ ਪੜ੍ਹਾਉਣਾ ਕਰੇ, ਇਹ ਉਹਨਾਂ ਦਾ ਸ਼ਬਦ ਉਪਦੇਸ਼ ਧਰਮ ਹੈ। ਖੇਤਰੀ ਜਿਹੜਾ ਹੈ, ਖੇਤਰੀ ਸ਼ਸਤਰੀ ਤੋਂ ਖੇਤਰੀ ਬਣਿਆ ਹੈ, ਜਿਹੜਾ ਖੇਤ ਵਿੱਚ ਸ਼ਸਤਰ ਪਕੜ ਕੇ ਜੰਗ ਕਰੇ ਜੰਗ ਭੂਮ ਖੇਤਰੀ, ਖੇਤਰੀ ਸ਼ਬਦ ਉਹਦਾ ਧਰਮ ਕੀ ਹੈ? ਸੂਰ ਸੂਰਮਾ ਬਣੇ, ਖੱਤਰੀ ਸੋ ਜੋ ਕਰਮਾਂ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣਾ ਬੀਜਿਆ ਦਾਨ ਸੋ ਖੱਤਰੀ ਤੜਕਾ ਪ੍ਰਵਾਨ। ਕੋਈ ਮੁਲਕ ਤੇ ਚਰਚ ਆਵੇ ਦੇ ਜਾਣੀਏ ਜਾਂ ਹੋਰ ਕੋਈ ਵੱਡਾ ਪਾਪੀ ਹੋਵੇ, ਕਿਸੇ ਧੀ ਭੈਣ ਦੀ ਇੱਜ਼ਤ ਤੇ ਜ਼ਬਰਦਸਤੀ ਹਮਲਾ ਕਰਦਾ ਹੋਵੇ, ਸੋ ਉਹਦੀ ਇੱਜ਼ਤ ਬਚਾਉਣ ਵਾਸਤੇ ਤੇ ਇਸੇ ਤਰ੍ਹਾਂ ਦੁਸ਼ਮਣਾਂ ਤੋਂ ਦੇਸ਼ ਨੂੰ ਬਚਾਉਣ ਵਾਸਤੇ ਸ਼ਸਤਰ ਪਕੜ ਕੇ ਜਿਹੜਾ ਜੂਝਣ ਲਈ ਤਿਆਰ ਹੋਵੇ ਉਹ ਛੱਤਰੀ ਹੈ। ਸੋ ਛੱਤਰੀ ਦਾ ਇਹ ਧਰਮ ਹੈ ਕਿ ਉਹ ਸੂਰਮਾ ਬਣੇ ਤੇ ਦੂਸਰਿਆਂ ਨੂੰ ਵੀ ਸੂਰ ਸਬਦ ਸੂਰਮੇ ਬਣਨ ਦਾ ਸ਼ਬਦ ਉਪਦੇਸ਼ ਦੇਣਾ ਕਰੇ ਕਿ ਸੂਰਵੀਰ ਬਹਾਦਰ ਬਣੋ, ਯੋਧੇ ਬਣੋ, ਆਪਣੀ ਅਣਖ ਤੇ ਗੈਰ ਨੂੰ ਸਾਂਭ ਕੇ ਰੱਖੋ। ਜਿਹੜਾ ਸ਼ੂਦਰ ਹੈ ਨਾ ਉਹਦਾ ਧਰਮ ਹੈ ਕਿ ਉਹ ਪਰਾਈ ਕਿਰਤ ਕਰੇ, ਉਹ ਪਰਾ ਦੂਸਰਿਆਂ ਦੀ ਕਿਰਤ ਦੀ ਸੇਵਾ ਕਰੇ, ਉਹ ਦੂਸਰੇ ਦੀ ਸੇਵਾ ਕਰਨ ਦਾ ਉਸਦਾ ਧਰਮ ਹੈ। ਤੇ ਜਿਹੜੇ ਬੈਸ ਨੇ ਉਹਨਾਂ ਦਾ ਕੀ ਕਰਨਾ? ਪਰ ਵਿਸ਼ੇਸ਼ ਕਰਕੇ ਉਹ ਕਿਰਤ ਹੈ ਆਪਣੀ ਧਰਮ ਦੀ ਕਿਰਤ ਕਰੇ, ਵਾਹੀ ਕਰੇ, ਇਸੇ ਤਰ੍ਹਾਂ ਖੇਤੀ ਕਰੇ ਜਾਂ ਹੋਰ ਜੋ ਕੰਮ ਹੈ ਉਹ ਕਰੇ, ਉਹ ਪਰ ਵਿਸ਼ੇਸ਼ ਕਰਕੇ ਆਪਣੀ ਕਿਰਤ ਕਰੇ ਹੱਥਾਂ ਦੇ ਨਾਲ। تو یہ فرض بنتا ہے جہاں میچ ہے اس کا، جہاں شوٹر ہے وہ دوسرے کی سیوا کرے، یہ فرض بنتا ہے کہ چوہے دھرم کے دس چار وقتے وقرے ہیں۔ تو سدھو سچے پاتشاہ جی نے یہ کرپا کی، یہ چار گن ایک سنگھ دے وچ پار دتے ہیں۔ یہ ایک ایک گن ہے نا، جہاں یوگی ہے وہ گیان کی پراپتی والا ہوئے، جی وید ودیا یہ براہمن پڑھے، کھتری دورما پڑھے، بائس جہاں یہ بگان اپنی عزت کرے، شوگر جہاں وہ دوسرے کی سیوا کرے۔ پر ہزور سچے پاتشاہ خالصے یہ پنجے گن اکلے پار دیتے ہیں۔ جدوں کا یہ برہم ودیا پڑھتا ہے گرو کا سکھ، جب یہ ستارا سنت جی نے کرپا کر کے ستار چلائی ہے، تو یہ جب برہم ودیا گرو کا سنگھ پڑھتا ہے تب یہ براہمن جدو جڑ جاتی ہے سرتی واحگرو کے ادو یہ وڈا یوگی ہے۔ گرسکھ یوگی جاگتے مایا اندر کرن اداسی، مایا رے جی اپرام نے وہ گرسکھ یوگی ہیں۔ یوگیاں والا گن بھی، براہمنوں والا گن بھی، جدو امرت چک لیا گاترے کرپان پالی درمدا داس دھرم کی رکھا مظلوما کی سہایتا واسطے، تو اس موقع سے یہ چھتری بن گیا۔ چھتری والا گن بھی خالصے، یوگی والا گن بھی خالصے، براہمن والا گن بھی خالصے۔ تو خالصے نے دھرم کی کت ضرور کرنی، کھیتی بنج سب حکم ہے، حکم من بنیا انعام، کھیتی وپار سداگری نوکری، تو کوئی بھی کام ہاتھی کت ضرور کرنی ہے، پر دھرم کی دے شکنا منڈ کے دھرم کت کی بولنا سچ بولنا پورا۔ تو یہ جڑا تیسرا گن سی یہ بھی خالصے نے حضور نے دے دیتا، سگو کال کھائے کی شتوں نے نال کراؤ پچھان سے بھی آگیا کی تھی۔ یہ چوتھا گن ہے جڑا دوسرے کی سیوا کرنی، یہ گرو گھر نے بڑی مہانتا رکھتا ہے۔ بھائی گرداس صاحب جی فرماؤں بن سیوا سنگھ ہاتھ پیر ہور نے فل کرنی، ہاتھ سنگت کی دوسرے کی سیوا سبزوں نے آپ کر کے وکھائی ہے۔ سن گرو ارجن صاحب جو جی پریتم سنگت کو ساری رات آپ اسی پکھا چلتے رہے، چرن چاپی کرتے رہے، ساری سنگت دوروں آئی ہیں تھک گئی ہوئی، ساری مات گنگا جی ساری رات پرشادے چکا رہے، باقی سکھان ہٹا کے گرو ارجن صاحب آپ پکھا کرتے رہے، جاج سکھائی ہے سارے سروپوں کے۔ اس واسطے یہ پانچ گن جہے نے یہ پنجاں منکھوں میں وکھرے وکھرے نے، پر سدھو جی نے کرپا کی ساریا طاقت اکٹھیا کر دیا، جیسے تتوں اکٹھے کیتا تو سرشٹی بنی، اسی طرح پانچ گن اکٹھے کیتے دیا دھرم اس کی اکاگرتا تو ہمت، اور یہ چار گن ایک صاحب اکال پرکھ وچ نشچیا، بھاو بھائی دیا سنگھ، بھائی کرم سنگھ، بھائی ہمر سنگھ، بھائی موکم سنگھ، بھائی صاحب سنگھ، یہ پانچ گن گرہن کیتے، جیسے پنجا تتوں کو سرشٹی بنی ہے، کیوں ان پنجا گنا کی نیند یہ رکھ کے یہاں کے اوپر خالصہ پنتھ کی نیند رکھی ہے پنجا گنا دے آس میں۔ سو گرو کے پیاریو اسی طرح یہ جڑے پانچ گن ہیں، گیان کی پراپتی، برہم ودیا، سورما پڑا، دھرم کی کرت، سے ساتھ سنگت کی سیوا، دوسرے کی سیوا، یہ پنجے گن ایک ہی خالصے آپ نے پر دیتے، پورن مکمل خالصہ بنایا، سمن بھجن والا، گیان والا، پروپکار والا، دھرم کی کرت والا، سب کی سیوا کرنے والا، سورما یودا سے بنی۔ اس واسطے یہ پنجے گن ایک ہی خالصے بھر کے یہ مکمل اپنا سروپ بنایا ہے۔ باقی ایک گن جی ایک دیکھ باقی چوہوں کا ادھین رہ گیا، تو وہ ادھین نے ایک دوجے کے پنجواں پنجواں حصہ طاقت ایک منوکھ کو سرگو جی نے خالصے کے یہ پنجے طاقت کٹھیاں بھر کے مکمل کر دیتا ہے۔ یہ بخشش کی ہے آپ جی نے کہنے جی، یہ تو ہو گیا نا جہاں سی سارا آسادھارن دھرم جہاں ضرور دھارنا پینا سی وکھرا وکھرا بھن بھن، ہوں سب جا سادھارن دھرم ہے سارا سانجا جا دھرم ہے وہ دسو۔ ہزور کہ سرو شبد تو ایک شبد، جی سارا دھرم پوچھتے جی تو ایک جو برہم ہے اس برہم جاننا، سمچے طور سے سارا یہ دھرم ہے کہ ایک واحگرو جاننا، سو ایک ہی پرمیشور جو سارے جاننی
ਸੋ ਇੱਕੋ ਜਿਹਾ ਹੀ ਅੱਗੇ ਸ਼ਬਦ ਉਪਦੇਸ਼ ਦੇਣਾ।
ਜੇ
ਕੋਈ ਭਾਈ ਇਸ ਭੇਦ ਨੂੰ ਜਾਣ ਲਵੇ, ਕਹਿੰਦੇ ਭਾਈ ਅਸੀਂ ਉਸਦੇ ਦਾਸ ਸੇਵਕ ਬਣਨੇ ਵੀ ਤਿਆਰ ਹਾਂ। ਉਹ ਜਿਹੜਾ ਹੈ ਨਾ ਬ੍ਰਹਮ ਗਿਆਨੀ, ਉਹ ਨਿਰੰਜਨ ਦੇ ਪੂਜੀ ਪ੍ਰਕਾਸ਼ ਰੂਪ ਸੁੱਖ ਬ੍ਰਹਮ ਦਾ ਸਰੂਪ ਹੀ ਹੈ। ਉਸ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ। ਜਿਹੜਾ ਇੱਕ ਪਰਮੇਸ਼ਰ ਨੂੰ ਹਿਰਦੇ ਵਿੱਚ ਵੇਖਦਾ ਹੈ ਔਰ ਇੱਕੋ ਹੀ ਪਰਮੇਸ਼ਰ ਦਾ ਉਪਦੇਸ਼ ਸਾਰਿਆਂ ਨੂੰ ਦੇਣ ਵਾਲਾ, ਉਹ ਬ੍ਰਹਮ ਗਿਆਨੀ ਹੈ। ਨਾਨਕ ਤਾਂ ਉਹ ਦਾਸ ਹੈ, ਉੱਥੇ ਕੀ ਕੋਈ ਦਾਸ, ਦਾਸਪਣਾ ਉੱਥੇ ਕੀ ਰਹਿ ਜਾਣਾ ਸੀ, ਅਲਪਗਪਣਾ ਤੇ ਛੋਟਾਪਣਾ ਕੀ ਰਹਿ ਜਾਣਾ ਸੀ। ਕੋਈ ਨਿਰੰਜਨ ਦਿਓ, ਉਹ ਨਿਰੰਜਨ ਜੋ ਮਾਤਾ ਸੁਰੈਤ ਹੈ ਨਾ, ਸੁਧ ਦਿਓ ਪੂਜਨੀ ਪ੍ਰਕਾਸ਼ ਰੂਪ, ਉਹ ਵਾਹਿਗੁਰੂ ਦਾ ਰੂਪ ਹੀ ਹੋ ਗਿਆ। ਉੱਥੇ ਤਾਂ ਉਹ ਸੇਵਕ, ਤਾਂ ਉਹ ਦਾਸ, ਉੱਥੇ ਦਾਸਪਣਾ ਕੀ ਕਿੱਥੇ ਰਹਿ ਗਿਆ। ਕੋਈ ਉੱਥੇ ਦਾਸਪਣਾ ਨਹੀਂ, ਛੋਟਾਪਣਾ ਨਹੀਂ, ਅਲਪਗਪਣਾ ਨਹੀਂ, ਅਲਹਿਦਾਪਣਾ ਨਹੀਂ, ਪ੍ਰਛਿੰਨਪਣਾ ਨਹੀਂ, ਨਹੀਂ ਉਹ ਪਰਮੇਸ਼ਰ ਦਾ ਸਰੂਪ ਹੀ ਹੋ ਗਿਆ। ਉਹਦੇ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਹ ਵੱਖਰਾ ਵੱਖਰਾ ਸਾਰਿਆਂ ਦਾ ਧਰਮ ਤੇ ਇਕੱਠਾ ਧਰਮ ਸਾਰਿਆਂ ਦਾ। ਹਜ਼ੂਰ ਨੇ ਕਿਰਪਾ ਕਰਕੇ ਇਹ ਤੀਸਰੀ ਪੌੜੀ ਨੂੰ ਦੱਸਿਆ ਹੈ, ਅੱਗੇ ਚੌਥੀ ਪੌੜੀ ਫਰਮਾਉਂਦੇ ਹਨ। ਕ੍ਰਿਸ਼ਨ ਉਮਾ ਰੂਪ ਬ੍ਰਹਮ ਦਾ ਨਾਮ ਹੈ। ਕ੍ਰਿਸ਼ਨ ਭੂਵਾਚਕਾ ਉਮਾ ਰੂਪ ਬ੍ਰਹਮ, ਜਿਸ ਦੇ ਵਿੱਚ ਈਸ਼ਰ ਜਿਹੜਾ ਹੈ ਉਹ ਬੀਜ ਰੂਪ ਹੈ, ਤੇ ਹਿਰਨ ਗਰਭ ਜਿਸ ਦੇ ਵਿੱਚ ਅੰਕੂਰ ਹੈ, ਤੇ ਜਿਸ ਦੇ ਵਿੱਚ ਜਿਹੜਾ ਬੈਰਾਟ ਹੈ ਉਹ ਮੂਲ ਹੈ, ਜਾਣਨਾ ਕਰੋ। ਤੇ ਜਿਸ ਦੇ ਵਿੱਚ ਜਿਹੜਾ ਬ੍ਰਹਮ ਪਾਤੀ, ਬ੍ਰਹਮਾ ਪੱਤਿਆਂ ਦੀ ਨਿਆਈ ਹੈ, ਵਿਸ਼ਨੂੰ ਡਾਲੀਆਂ ਦੀ ਨਿਆਈ ਹੈ, ਤੇ ਸ਼ਿਵਜੀ ਜਿਸ ਦੇ ਵਿੱਚ ਫੁੱਲਾਂ ਦੀ ਨਿਆਈ ਹਨ, ਤੇ ਬ੍ਰਹਮ ਗਿਆਨੀ ਫਲ ਲੱਗਾ ਹੋਇਆ। ਸੋ ਐਸਾ ਜਿਹੜਾ ਉਹ ਧੂਮਾ ਬ੍ਰਹਮ ਹੈ ਪਰਮੇਸ਼ਰ ਵਾਹਿਗੁਰੂ, ਇੱਕੋ ਇੱਕ ਵਾ ਕ੍ਰਿਸ ਨਾਂ, ਜਿਸ ਦੇ ਵਿੱਚ ਮੜੱਪਣ ਪੁਣਾ ਨਹੀਂ। ਕ੍ਰਿਸ ਨਾਮ ਹੈ ਹਨੇਰੇ ਦਾ, ਕਾਲਖ ਪੁਣਾ ਜਿਸ ਦੇ ਵਿੱਚ ਨਹੀਂ। ਉਹ ਜਿਹੜਾ ਇੱਕ ਸ਼ੁੱਧ ਬ੍ਰਹਮ ਹੈ, ਤਾਂ ਸਰਬ ਦੇਵਾ, ਕੋਈ ਸਾਰਿਆਂ ਦਾ ਦੇਵਾ, ਕੋਈ ਪ੍ਰਕਾਸ਼ ਰੂਪ ਹੈ। ਉਹ ਜਿੰਨੇ ਸਾਰੇ ਦੇਵਤੇ ਨੇ ਤੇ ਦੇਵਾ ਦੇਵਾਂਤ ਦੇਵਤਿਆਂ ਦਾ ਅੰਤ ਕਰਨ ਵਾਲੇ ਦੈਂਤ, ਇਹਨਾਂ ਸਾਰਿਆਂ ਦਾ ਆਤਮਾ ਰੂਪ ਉਹ ਵਾਹਿਗੁਰੂ ਆਪ ਹੀ ਹੈ। ਇੱਕੋ ਇੱਕ ਜਿਹੜਾ ਭੂਮਾ ਰੂਪ ਬ੍ਰਹਮ ਹੈ, ਮੜੱਪਣੇ ਪੁਣੇ ਤੋਂ ਰਹਿਤ ਹੈ, ਹਨੇਰੇ ਤੋਂ ਰਹਿਤ ਹੈ, ਕੋਈ ਸਾਰਿਆਂ ਦਾ ਦੇਵਾ ਪ੍ਰਕਾਸ਼ ਰੂਪ ਹੈ, ਦੇਵਾ ਪੂਜਨੀਕ ਹੈ, ਦੇਵਤਿਆਂ ਦਾ ਵੀ ਤੇ ਦੇਵਤਾਂ ਦਾ ਵੀ। ਦੇਵ ਜਿਹੜੇ ਵੱਡੇ ਪਾਉਂਦੇ ਨੇ ਤੇ ਜਿਹੜੇ ਪ੍ਰਕਾਸ਼ ਰੂਪ ਕਹਾਉਂਦੇ ਨੇ, ਉਹਨਾਂ ਦਾ ਵੀ ਸਾਰਿਆਂ ਦਾ ਆਤਮਾ ਰੂਪ ਉਹ ਆਪ ਹੀ ਹੋ ਰਿਹਾ ਹੈ। ਜਿਹੜਾ ਆਤਮਾ ਹੈ ਨਾ, ਇਹੀ ਸਭ ਤੋਂ ਸ਼੍ਰੋਮਣੀ ਹੈ। ਆਤਮਾ ਸ੍ਰੀ ਵਾਸ ਦਿਵਸ, ਇਹ ਜਿਹੜਾ ਆਤਮਾ ਹੈ ਨਾ, ਇਹੀ ਪਰਮਾਤਮਾ ਦਾ ਰੂਪ ਹੈ। ਉਹ ਜਿਹੜਾ ਕ੍ਰਿਸ਼ਨ ਹੈ, ਉਮਾ ਰੂਪ ਬ੍ਰਹਮ, ਮੜੱਪਣ ਪੁਣੇ ਤੋਂ ਰਹਿਤ, ਕਾਲਖ ਤੋਂ ਰਹਿਤ, ਉਹ ਜਿਹੜਾ ਸਾਰਿਆਂ ਦਾ ਪ੍ਰਕਾਸ਼ ਰੂਪ ਹੈ ਨਾ, ਉਹ ਦੇਵਤਿਆਂ ਦਾ ਵੀ ਜਿਹੜਾ ਪ੍ਰਕਾਸ਼ ਰੂਪ ਹੈ, ਉਹ ਹੀ ਸਾਰਿਆਂ ਦਾ ਆਤਮਾ ਬਣ ਰਿਹਾ ਹੈ। ਦੇਵ ਦੇਵਾ ਦਾ ਆਤਮਾ, ਉਹ ਹੀ ਸਾਰਿਆਂ ਦਾ ਆਤਮਾ ਬਣ ਰਿਹਾ ਹੈ। ਕਿ ਇਹ ਜਿਹੜਾ ਆਤਮਾ ਹੈ ਨਾ, ਇਹ ਹੀ ਸ੍ਰੀ ਵਾਸੁਦੇਵ ਦਾ ਸਰੂਪ ਹੈ, ਜਾਣਨਾ ਕਰੋ। ਆਤਮਾ ਹੀ ਪਰਮਾਤਮਾ ਰੂਪ ਹੈ। ਸ੍ਰੀ ਸ਼੍ਰੋਮਣੀ ਵਾਸੁਦੇਵ ਦਾ ਦੇਣ ਵਾਲਾ ਵਿਸ਼ਵ, ਜਿਹੜਾ ਸਾਰਾ ਸੰਸਾਰ ਹੈ ਉਹਨੂੰ ਆਪਣੇ ਵਿੱਚ ਵਾਸਤਾ ਦੇਣ ਵਾਲਾ ਜਿਹੜਾ ਸ਼੍ਰੋਮਣੀ ਹੈ ਨਾ ਵਾਹਿਗੁਰੂ, ਉਹਦਾ ਸਰੂਪ ਵੀ ਇਹ ਆਤਮਾ ਬਣ ਰਿਹਾ ਹੈ। ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਈਸ਼ਵਰ ਦਾ ਸਰਬਗਪੁਣਾ ਤੇ ਜੀਵ ਦਾ ਅਲਪਗਪੁਣਾ ਤਿਆਗ ਕੇ ਬਾਕੀ ਜਿਹੜਾ ਚੇਤਨ ਚੇਤਨ ਭਾਗ ਹੈ ਉਹ ਇੱਕੋ ਹੀ ਰੂਪ ਹੈ। ਆਤਮਾ ਜਿਹੜਾ ਹੈ, ਸੋ ਇਸ ਦਾ ਛੋਟਾਪੁਣਾ ਛੱਡ ਕਰਕੇ, ਸੋ ਜੋ ਚੇਤਨ ਚੇਤਨ ਦੀ ਅੰਸ਼ ਹੈ ਉਹ ਗ੍ਰਹਿਣ ਕਰਨੀ ਹੈ, ਤੇ ਈਸ਼ਵਰ ਦਾ ਜਿਹੜਾ ਵੱਡਾਪੁਣਾ ਹੈ ਉਹ ਛੱਡ ਕੇ ਚੇਤਨ ਦੀ ਅੰਸ਼ ਉਹਦੇ ਵਿੱਚੋਂ ਗ੍ਰਹਿਣ ਕਰਨੀ ਹੈ। ਇਸ ਵਾਸਤੇ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ, ਇਹ ਜਿਹੜਾ ਆਤਮਾ ਹੈ ਇਹੀ ਸ੍ਰੀ ਸ਼੍ਰੋਮਣੀ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਵਾਸਤਾ ਦੇਣ ਵਾਲਾ ਹੈ, ਉਹ ਪਰਮੇਸ਼ਰ ਦਾ ਸਰੂਪ ਹੈ, ਆਤਮਾ ਹੀ ਪਰਮਾਤਮਾ ਸਰੂਪ ਹੈ। ਜੇ ਕੋਈ ਇਸ ਭੇਦ ਨੂੰ ਜਾਣ ਲਵੇ, ਭਾਗ ਤਿਆਗ ਲੱਖਣਾ ਦੁਆਰਾ, ਹਜ਼ੂਰ ਕਹਿੰਦੇ ਕੀ ਉੱਥੇ ਫਿਰ ਦਾਸਪਣਾ ਤਾਂ ਉੱਥੇ ਕੋਈ ਨਹੀਂ, ਉਹ ਕੀ ਬਣ ਗਏ, ਉਹ ਕੋਈ ਨਿਰੰਜਨ ਜੋ ਕਾਸ਼ ਤੋਂ ਰਹਿਤ ਦੇਵ ਪ੍ਰਕਾਸ਼ ਰੂਪ, ਉਹ ਵਾਹਿਗੁਰੂ ਦਾ ਰੂਪ ਹੀ ਹੋ ਜਾਂਦਾ ਹੈ। ਉਸ ਦੇ ਵਿੱਚ ਤੇ ਪਰਮੇਸ਼ਰ ਦੇ ਫਰਕ ਨਹੀਂ ਰਹਿ ਜਾਂਦਾ, ਉੱਥੇ ਦਾਸਪਣਾ ਨਹੀਂ ਰਹਿ ਜਾਂਦਾ। ਅਸੀਂ ਤੂੰ ਉਸ ਦੇ ਦਾਸ ਹਾਂ, ਉਹ ਪਰਮੇਸ਼ੁਰ ਦਾ ਸਰੂਪ ਹਨ ਐਸੇ ਰੱਬ ਦੇ ਪਿਆਰੇ ਜਿਨ੍ਹਾਂ ਨੇ ਆਤਮਾ ਨੂੰ ਪਰਮਾਤਮਾ ਨੂੰ